ستنام سلواہ گرو صاحب جی سورٹھ محلہ نام جگ میت نہ دیکھو کوئی سگل جگت اپنا سکھ لاگے دکھ میں سنگ نہ ہوئی یہ جگ میت نہ دیکھے کوئی سگل جگت اپنا سکھ لاگے دکھ نہ سنگ نہ ہوئی رہا دارانیت سن بندی سگر تن سے لگے جب ہی نر تن دیکھو نر کو سنگ شاد سب پگے کہو کہاں یا من باور کو ان سو لگایو دینا ناتھ سکل پنجن جس تا کو بسرائے سوال پوچھ جو پیو نہ سود بہت جتن میں کین نانک لاج درد کی رکھو نام تمہارو لینو سوان پوچھ جو پیو نہ سود بہت جتن میں کین نانک لاج برد کی رکھو نام تمہارو لینو
واہگرو جی کا خالصہ واہگرو جی کی فتح ستگرو غریب نواز سچے پاتشاہ جی دساں پاتشاہیاں دے سروپ گرتا گدی تے سبائے مان اکال سروپ آد شری گرو گرنتھ صاحب مہاراج سچے پاتشاہ جی دی پاون پوتر حضوری سج بیٹھے ستکار یوگ گرو خالصہ سادھ سنگت جیو آپ جی بھاگشالی ہو جو پرمیشر واہگرو والوں پراپت ہوئے امولک جیون نو سفل کرن لئی ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਦਰ ਘਰ ਦੇ ਸ੍ਰੀ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਦੇ ਦਰਸ਼ਨ ਇਸ਼ਨਾਨ ਕਰਦੇ ਹੋਏ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਅਸਥਾਨ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਦਰਸ਼ਨ ਦੀਦਾਰ ਕਰਦੇ ਹੋਏ ਇਸ ਅਸਥਾਨ ਤੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਜੋ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ اس استھان دے اتے بارہ ماہ ماجھ دی بانی جڑی ہے اچارن کیتی سی. ہر روز اس تھان تے چل دی لڑی وار کتا جو شری مکھواک شری دربار صاحب جی تو اج امرت ویلے مہاراج نے بخشش کیتا ہے اس دی کتھا سرون کرن واسطے پہنچے ہو. ایدے نال نال سمے دی چال دے مطابق اج اسوں دا مہینہ شروع ہوندا ہے تے بارہ ماہ ماج وچ جو گرو ارجن دیو جی نے اسوں دے مہینے نال سبندت اپدیش دیتا ہے اس اپدیش دی وچار بھی اخیر تے کچھ سمے وچ کیتی جائے گی. پر پہلا جو اج سری مکھواک غریب نواز جی گرو تیگ بہادر صاحب نویں پاتشاہ جی نے ترٹ کے بخشش کیتی ہے ستگرو جی نے سارے شبد نو جے سنکھیپ دے وچ ویکھیے ایک پاسے تا مہاراج جی نے سنسار دی ریت سنسار دی پریت دا ذکر کیتا ہے کہ اے سنسار کیویں دا ہے ایتھوں دے سبند کیویں دے نے ایتھوں دے رشتے کیویں دے ہن تے دوجے پاسے اس کملے من نوں آواز ماری ہے کہ چلے منا توں ایدے نال اینی ڈونگی پریت پا بیٹھا ہے جڑا اصل وچ کچ تو وی کچا ہے. اے تاں ایک ویگرو نے سنسار دی کھیڑ رچی سی پر توں اینوں سچ منیا ہے تے مہاراج بچن کردے نے میں اس من نوں ساڈے واسطے او بچن کر رہے نے آپ تے او اکال سروپ نے او کہندے بڑا اپدیش دتا ہے اس من نوں بڑا سمجھایا ہے پر اس من دی حالت کتے دی پونچھ ورگی ہے. سیانے کہندے نے کتے دی پونچھ نوں کسے نے بارہ سال سدھی کرن واسطے کیونکہ وہ دے وچ وڑ پئے ہوندے نے بارہ سال کہندے نے وانسلی وچ پا کے رکھیا سی جاں پے وچ پا کے کہہ لو جاں مٹی وچ دب کے رکھیا اودے وڑ کڈ کے بھی بارہ سالاں بعد تے سدھی ہو جائے گی تے کہندے بارہ سالاں بعد جدوں کڈ کے اونوں باہر کیتا پونچھ نوں تے وڑ پھر اسی طرح ہی پے گئے. مہاراج دے کہن دا بھاو اے اس من نوں ربی اپدیش دے نال بڑا یتن کیتا ہے بھی سمجھ جائے سنسار وچ رہن دی اینوں جاچ آ جائے سنسار وچ رہن دی اینوں سمجھ آ جائے اینوں سنسار دا اصلی سروپ نظر آ جائے بھی پرمیشر نے کیویں گھاڑت کڑی ہے. پر کہندے دی حالات اس کتے دی پونچھ ورگی ہے اے سمجھدا نہیں. اخیرلیاں پنگتیاں وچ پھر بینتی کیتی ہے کہ سچے پادشاہ میں تے اپنا سارا زور لا لیا اس من نوں سمجھاون واسطے پر اے استری دے منہ وچ پتنی دے منہ وچ پتر دے منہ وچ بھنا بھراواں دے منہ وچ پروار دی دل دل دے منہ وچ ایسا فسیا ہے کہ میرے بس وچ اینوں سدھا کرنا نہیں تے تسی کرپا کرو میں تہاڈا نام لیا ہویا ہے. نام لین دا مطلب ہے میں تہاڈے چرنی لگا ہویا میں تہاڈا سکھ بنیا ہویا میرے اپنے ہاتھ بس میرا من نہیں آپ کرپا کر کے رحمت ورتاؤ تے اس من نوں سیدھے راہ تے پا دیو جڑا اس دنیا دے موہ دے وچ پھسیا ہویا ہے. غریب نواز سچے پادشاہ جی سوٹ راگ دے وچ نویں پادشاہ گرو تیگ بہادر صاحب جی فرماؤندے ہن رب تو وچار جڑی گرو صاحب بخشش کر رہے ہیں شروع کریے جی.
ستنام سری واہے گرو صاحب جی سورٹھ محلہ ناوا.
سورٹھ راگ وچ نویں پادشاہ ناما شبد ایرے واسطے پڑھیا جاتا ہے, یعنی کہ نویں گرو صاحب گرو تیگ بہادر صاحب سچے پادشاہ جنہ دی پوتر بانی بعد دسم پادشاہ دھن گرو گوبند سنگھ مہاراج جی نے کرپا کر کے گرو گرنتھ صاحب جی دے پہلے سمپادن تو پہل بعد جنگا یدھا تو ویلے ہون تو بعد جدو دمدما صاحب ڈیرے لائے اتے گریب نواز جی نے جتے ہور ساری بانی اپنے مخاربن تو اچارن کیتی اتے گرو تیگ بہادر صاحب جی دی بانی بھی دمدما صاحب جی دی ترتی تے اپنے پتا گرو تیگ بہادر صاحب جی دی بانی گرو گرنتھ صاحب جی دے وچ چڑھائی ہے وہ سوٹ راگ وچ شبد اچارن کرتے ہیں.
یہ جگ نیت نہ دیکھے کوئی.
گرو تیگ بہادر صاحب سچے پادشاہ جی اس پلے ہوئے ستے ہوئے بے ہوش ہوئے پٹکے ہوئے من نو سمجھاندے نے کہن لگے تینوں پتا نہیں یہ جگ میت نہ دیکھے کوئی تو چاتی پا کے ویکھ لے سارے تھاواں پاسے ویکھ لے سب پاسے ویکھ لے ایتھے گرو تو بنا رب تو بنا تے گرمکھاں تو بنا کدی کسے دا کوئی دکھ ویلے متر نہیں بنیا. ہاں اے گل وکھری ہے جنہ چر جیب وچ کچھ ہے جدوں باہروں تو تر کے آنا ہے تے گھر دا دروازہ کھولنا ہے تاں پاویں منہ تینوں نہ کوئی پچھے پر اندروں تاں ای او سوچدے نے گھر دے جی جڑے نے تیری صحت بارے ہو سکتا ہے کوئی ممتا دی ماری ماں پاویں پوچھ لے بھی کتھوں روٹی کھاندا رہا کتھے رہا ہے پر تینوں ہور کسے جی نے پوچھنا نہیں انہوں نے تے تیری جیب والی چاتی مارنی ہے بھی وچ کچھ پا کے لیا ہے کہ نہیں لیا اتھے کوئی متر نہیں مارے سچے پادشاہ پھر کوئی متر ہے بھی ہے کوئی دوست ہے بھی ہے تے گرو غریب نواز جی نے او دا بھی فیصلہ کر دیتا مہاراج غریب نواز سچے پادشاہ جی بانی وچ بچن کردے ہن کہندے نانک کچڑیاں سیوں توڑ ڈھونڈ سجن سنت پکیاں اوے جی مندے بچھڑ اوے مویا نہ جائی چھوڑ. اے گل گرو گرنتھ صاحب جی نے مور لا دیتی ہے کہن لگے کچی پریت والیاں نال ٹھیک ہے سنسار دا سنسار دے رشتے نے لین دین ہے بہن کھلونے سارا کچھ ہے پر اینو تو سچ نہ جان لئی اینو پکا نہ جان لئی وقتی طور تے وے ہاں دنیا دے کچھ لوگ تے ہیں جڑے زندگی وچ ایک دوجے دا پہرا دیندے نے کوئی شک نہیں پر جمیر والے لوگ بڑے گھٹ ہون گے. بندہ بہتے لوگ تے چلدی گڈی دے نال چلن والے نے چلدی ہوا دے نال چھج لاؤن والے نے بندے کول پاور ہے اج کرسی تے بیٹھا تے جتھے ملیا او دے گوڈے دے اگلے پاسوں وی ہتھ لائی گیا تے پچھلے پاسوں وی لائی گیا تے جدو ساتھ سنگت جی پتا لگ گیا بھائی انہوں کا لاج تھا کرسی تو پرت کے کولو لنگیا بس پھوکی جی پولی جی فتح بلاتی دوروں دوروں کہندے ہن تے انہاں نال کام ہی کوئی نہیں پینا تے کرنا کی. پر مہاراج سچے پاتشاہ کہندے بھی ایک کچے پن دے نال توڑ ہن توڑن دا مطلب کی ہے چھڈ دے کیونکہ پروار دی گل آئی ہے نا کی پروار نو چھڈ کے چلا جا کہندے نہیں رہنا وچے پر اینو تو جڑا سچ سمجھ لینا اے دی اصلیت نو سمجھ لے اے ہے کی ہے سنسار اصل وچ ہے کی ہے. گرو صاحب نے آپ بچن کیتے گرو نانک صاحب نے اپنی زندگی دے وچ ساتھ سنگت جی تین طرح دے لوکاں نو ملے نے آپ جی انہاں دنوں دے وچ سکھ جگت ਹਰ ਇੱਕ ਥਾਂ ਤੇ ਆਪਣੀ ਭਾਵਨਾ ਦੇ ਮੁਤਾਬਕ ਆਪਣੇ ਆਪਣੇ ਤਰੀਕੇ ਦੇ ਨਾਲ ਗੁਰੂ ਨਾਨਕ ਸਾਹਿਬ ਜੀ ਦਾ 550 ਸਾਲਾ ਅਰਧ ਸ਼ਤਾਬਦੀ ਗੁਰਪੁਰਬ ਜਿਹੜਾ ਉਹ ਆਪ ਜੀ ਮਨਾ ਰਹੇ। ਮਹਾਰਾਜ ਤਿੰਨ ਤਰ੍ਹਾਂ ਦੇ ਲੋਕਾਂ ਨੂੰ ਆਪਣੀ ਜ਼ਿੰਦਗੀ ਵਿੱਚ ਮਿਲੇ ਨੇ। ਇੱਕ ਉਹਨਾਂ ਨੂੰ ਮਿਲੇ ਜਿਹੜੇ ਸੰਸਾਰ ਦੇ ਵਿੱਚ ਡੁੱਬੇ ਪਏ ਸਨ, ਉਹਨਾਂ ਨੂੰ ਉੱਥੋਂ ਕੱਢਿਆ ਕਿ ਭਾਈ ਸਰੀਰ ਨੂੰ ਸੰਸਾਰ ਵਿੱਚ ਲਾਓ, ਸਰੀਰ ਨੂੰ ਕੰਮ ਵਿੱਚ ਲਾਓ, ਕਾਰ ਵਿੱਚ ਲਾਓ, ਪਰਿਵਾਰ ਨੂੰ ਲਾਓ, ਪਰ ਸੁਰਤੀ ਨੂੰ ਸੰਸਾਰ ਵਿੱਚ ਡੁਬੋ ਕੇ ਮੈਲੀ ਨਾ ਕਰੋ। ਸੁਰਤੀ ਸੰਸਾਰ ਵਿੱਚ ਲਾਉਣ ਵਾਸਤੇ ਰੱਬ ਨੇ ਨਹੀਂ ਬਣਾਈ, ਇਹ ਤੁਹਾਡੀ ਗਲਤੀ ਹੈ। ਦੁਨੀ ਚੰਦ ਵਰਗਿਆਂ ਨੂੰ, ਸੱਜਣ ਠੱਗ ਵਰਗਿਆਂ ਨੂੰ ਇਹ ਦੱਸਿਆ ਕਿ ਤੁਸੀਂ ਗਲਤੀ ਕਿੱਥੇ ਕਰ ਰਹੇ ਹੋ। ਇਹ ਨਹੀਂ ਗਲਤੀ ਕਰ ਰਹੇ ਵੀ ਤੁਸੀਂ ਪਰਿਵਾਰ ਵਿੱਚ ਰਹਿ ਰਹੇ ਹੋ ਜੋ ਘਰ ਵਿੱਚ ਰਹਿ ਰਹੇ ਹੋ, ਗਲਤੀ ਤੁਸੀਂ ਇੱਥੇ ਕਰ ਰਹੇ ਹੋ ਵੀ ਤੁਹਾਡੀ ਸੁਰਤੀ ਸੰਸਾਰ ਵਿੱਚ ਡੁੱਬ ਗਈ, ਪਰਿਵਾਰ ਦੇ ਮੂੰਹ ਵਿੱਚ ਡੁੱਬ ਗਈ। ਉਹਨਾਂ ਨੂੰ ਉੱਥੋਂ ਕੱਢਿਆ ਤੇ ਸਿੱਧਾ ਰਾਹ ਦੱਸਿਆ ਕਿ ਸੰਸਾਰ ਵਿੱਚ ਰਹਿਣ ਦੀ ਜੁਗਤ ਕੀ ਹੈ। ਦੂਜੇ ਮੈਂ ਸੰਖੇਪ ਦੀ ਗੱਲ ਕਰਾਂਗਾ, ਮਹੀਨੇ ਦਾ ਜਿਹੜਾ ਸ਼ਬਦ ਉਹਦਾ ਵੀ ਅਰਥ ਕਰਨੇ ਨੇ ਸਮੇਂ ਵਿੱਚ ਰਹਿ ਕੇ। ਦੂਜੇ ਉਹਨਾਂ ਨੂੰ ਮਿਲੇ ਜਿਹੜੇ ਪਹਾੜਾਂ ਵਿੱਚ ਜਾ ਬੈਠੇ ਸਨ, ਕੰਦਰਾਂ ਵਿੱਚ ਜਾ ਬੈਠੇ ਸਨ, ਸਿੱਧ ਸਨ, ਜੋਗੀ ਸਨ, ਸੰਨਿਆਸੀ ਸਨ, ਟਿੱਲੇ ਬਣਾ ਕੇ ਬਹਿ ਗਏ ਸਨ, ਬੁਰਜ ਬਣਾ ਕੇ ਬਹਿ ਗਏ ਸਨ, ਚੌਂਕੜੇ ਲਾ ਕੇ ਬਹਿ ਗਏ ਸਨ। ਮਹਾਰਾਜ ਉਹਨਾਂ ਕੋਲ ਵੀ ਗਏ, ਸਿੱਧਾਂ ਦੇ ਕੋਲ ਗਏ, ਸਿੱਧੀ ਮਨੇ ਵਿਚਾਰਿਆ ਕਿਵੇਂ ਦਰਸ਼ਨ ਇਹ ਲੇਵੇ ਬਾਲਾ। ਉੱਥੇ ਜਦੋਂ ਗਏ ਤੇ ਉਹਨਾਂ ਨੇ ਪੁੱਛਿਆ ਵੀ ਨਾਨਕ ਤੂੰ ਨਵਾਂ ਰਾਹ ਚਲਾ ਦਿੱਤਾ। ਕਹਿੰਦੇ ਨਵਾਂ ਕਿਹੜਾ? ਕਹਿੰਦੇ ਅਸੀਂ ਸੁਣਿਆ ਤੂੰ ਵਿਆਹ ਵੀ ਕਰਾਇਆ। ਕਹਿੰਦੇ ਹਾਂ। ਕਹਿੰਦੇ ਤੁਹਾਡੇ ਤੋਂ ਸੰਸਾਰ ਛੁੱਟ ਗਿਆ? ਕਹਿੰਦੇ ਹਾਂ। ਵੇਖੋ ਕਿੰਨੇ ਕਿਲੋਮੀਟਰ ਦੂਰ ਆ ਗਏ। ਮਹਾਰਾਜ ਹੱਸ ਪਏ, ਕਹਿੰਦੇ ਕਿਲੋਮੀਟਰਾਂ ਨਾਲ ਗੱਲ ਨਹੀਂ ਨਿਬੜਦੀ, ਭਾਵੇਂ ਇਦੋਂ ਵੀ ਚਾਰ ਪਹਾੜ ਹੋਰ ਟੱਪ ਕੇ ਪਰਾਂ ਚੀਨ ਵਾਲੇ ਪਾਸੇ ਤੁਰ ਜਾਓ। ਅੰਦਰੋਂ ਹਿਰਦੇ ਦੀ ਕੁੱਖ ਦੇ ਵਿੱਚੋਂ ਵੇਖੋ ਵੀ ਉਹਦੇ ਵਿੱਚ, ਹਿਰਦੇ ਦੇ ਵਿੱਚੋਂ ਦੁਨੀਆਂ ਦਾ ਮੋਹ ਛੁੱਟਿਆ ਕਿ ਨਹੀਂ ਛੁੱਟਿਆ। ਦੇਸ਼ ਛੋੜ ਪਰਦੇਸਾ ਧਾਇਆ, ਪੰਜ ਚਣਾਲ ਨਾਲੇ ਲੈ ਆਇਆ। ਕਹਿੰਦੇ ਜਿਹੜੇ ਪੰਜ ਸਨ ਉਹ ਤੇ ਗ੍ਰਹਿ ਤਜ ਬਨ ਖੰਡ ਜਾਈਏ, ਚੁਣ ਖਾਈਏ ਕੰਦਾ, ਅਜੂ ਬੇਕਾਰ ਨਾ ਛੋਡੇ ਪਾਪੀ ਮਨ ਮੰਦਾ, ਕਿਉਂ ਛੂਟੋਂ ਕੈਸੇ ਤਰੋਂ ਭਵਜਲ ਨਿਧਾਰੀ, ਰਾਗ ਰਾਖ ਮੇਰੇ ਬੀਠਲਾ ਜਨ ਸ਼ਰਮ ਤੁਮਾਰੀ। ਅੰਦਰੋਂ ਤੇ ਦੁਨੀਆਂ ਨਹੀਂ ਨਿਕਲਦੀ। ਉਹਨਾਂ ਨੂੰ ਕਿਹਾ ਅੰਦਰੋਂ ਦੁਨੀਆਂ ਨੂੰ, ਦੁਨੀਆਂ ਦੇ ਮੋਹ ਨੂੰ ਕੱਢੋ। ਇੱਕ ਖਿਆਲ ਰੱਖਣਾ, ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਹੋਰ ਵੀ ਬਚਨ ਆਉਂਦੇ ਨੇ। ਮਹਾਰਾਜ ਕਹਿੰਦੇ ਨੇ ਮਾਇਆ ਨਹੀਂ ਛੱਡਣੀ, ਮਾਇਆ ਦਾ ਮੋਹ ਛੱਡਣਾ। ਦੋ ਚੀਜ਼ਾਂ ਨੇ, ਇੱਕ ਮਾਇਆ ਤੇ ਇੱਕ ਮਮਤਾ। ਤੂੰ ਮਾਇਆ ਨਹੀਂ ਛੱਡਣੀ ਸਿੱਖਾ, ਤੂੰ ਮਾਇਆ ਦੀ ਮਮਤਾ ਛੱਡਣੀ ਹੈ। ਇਹ ਔਖਾ ਕੰਮ ਹੈ, ਬਹੁਤ ਔਖਾ, ਵਿੱਚ ਰਹਿਣਾ ਤੇ ਛੱਡਣਾ। ਉਹਨਾਂ ਨੂੰ ਦੂਜੇ ਤਰ੍ਹਾਂ ਦੇ ਲੋਕਾਂ ਨੂੰ ਕਿਹਾ ਵੀ ਚੌਂਕੜੇ ਲਾ ਕੇ ਤੁਹਾਡਾ ਟਾਰਗੇਟ, ਤੁਹਾਡਾ ਨਿਸ਼ਾਨਾ ਕੀ ਹੈ? ਨਿਸ਼ਾਨਾ ਤੇ ਇਹ ਵੀ ਚੌਂਕੜਾ ਲਾ ਕੇ ਰਿੱਧੀਆਂ ਸਿੱਧੀਆਂ ਇਕੱਠੀਆਂ ਕਰ ਲਈਆਂ, ਲੋਕਾਂ ਤੋਂ ਪੂਜਾ ਕਰਾ ਲਈ, ਮਾਇਆ ਇਕੱਠੀ ਕਰ ਲਈ, ਪ੍ਰਭਾਵਿਤ ਕਰ ਲਿਆ, ਲੋਕਾਂ ਨੂੰ ਪਿੱਛੇ ਲਾ ਲਿਆ। ਉਹਨਾਂ ਪੁੱਛਿਆ ਵੀ ਫਿਰ ਕੀ ਚੌਂਕੜਾ ਲਾਉਣਾ ਤੇ ਭਗਤੀ ਕਰਨੀ ਮਾੜੀ ਹੈ? ਕਹਿਣ ਲੱਗੇ ਚੌਂਕੜਾ ਲਾਉਣਾ ਮਾੜਾ ਨਹੀਂ, ਪਰ ਇਹ ਦੱਸੋ ਲਾਇਆ ਕਾਹਦੇ ਵਾਸਤੇ? ਵੇ ਮਾਇਆ ਵਾਸਤੇ ਲਾਇਆ ਕਿ ਰੱਬ ਵਾਸਤੇ ਲਾਇਆ? ਕਹਿੰਦੇ ਨਹੀਂ, ਰੱਬ ਵਾਸਤੇ ਤੇ ਨਹੀਂ ਲਾਇਆ। ਫਿਰ ਤੀਜੀ ਤਰ੍ਹਾਂ ਦੇ ਲੋਕਾਂ ਨੂੰ ਮਿਲੇ ਜਿਹੜੇ ਕੁਝ ਪੜ੍ਹਨ ਲਿਖਣ ਵਿੱਚ ਬਹੁਤੇ ਸ਼ੌਕੀਨ ਸਨ, ਜਿਹੜੇ ਕਿਤਾਬਾਂ ਤੇ ਬਹੁਤਾ ਭਰੋਸਾ ਕਰਦੇ ਸਨ ਤੇ ਸਿਹਾਰੀਆਂ ਬਿਹਾਰੀਆਂ ਤੇ ਬਹੁਤਾ ਭਰੋਸਾ ਕਰਦੇ ਸਨ। ਮਹਾਰਾਜ ਉਹਨਾਂ ਕੋਲ ਵੀ ਗਏ, ਬਨਾਰਸ ਵਿੱਚ ਗਏ, ਕਾਸ਼ੀ ਵਿੱਚ ਗਏ, ਹਰਿਦੁਆਰ ਗਏ, ਕਈਆਂ ਕੋਲ ਗਏ। ਉਹਨਾਂ ਨੂੰ ਕਿਹਾ ਵੀ ਇਹ ਕਿਹੜੇ ਪਾਸੇ ਲੱਗੇ ਹੋ? ਇੱਕ ਦੂਜੇ ਨੂੰ ਬਹਿਸਾਂ ਕਰ ਕਰਕੇ ਜਿੱਤਦੇ ਫਿਰਦੇ ਹੋ, ਇੱਕ ਦੂਜੇ ਨੂੰ ਚੁੰਚ ਗਿਆਨੀ ਬਣੇ ਬੈਠੇ ਹੋ, ਚੁੰਝਾਂ ਮਾਰੀ ਜਾਂਦੇ ਹੋ, ਇੱਕ ਦੂਜੇ ਲਿਖ ਲਿਖ ਪੜਿਆ, ਤੇਤਾ ਕੜਿਆ, ਵੋ ਭੇਖ ਕੀਆ, ਦੇਹੀ ਦੁੱਖ ਦੀਆ, ਸੋਵੇ ਜੀਆ, ਆਪਣਾ ਕੀਆ। ਉਹਨਾਂ ਫਿਰ ਪੁੱਛਿਆ ਕੀ ਪੜ੍ਹਨਾ ਮਾੜਾ ਹੈ? ਮਹਾਰਾਜ ਕਹਿੰਦੇ ਪੜ੍ਹਨਾ ਮਾੜਾ ਨਹੀਂ, ਪਰ ਪੜ੍ਹਾਈ ਬਾਅਦ ਵਿੱਚ ਹੋਣੀ ਚਾਹੀਦੀ ਸੀ। ਪਹਿਲਾਂ ਬੰਦੇ ਦਾ ਜੀਵਨ ਉੱਚਾ ਸੇਵਾ ਸਿਮਰਨ ਕਰਕੇ ਉੱਚਾ ਹੋਵੇ ਤੇ ਪੜ੍ਹਾਈ ਬਾਅਦ ਵਿੱਚ ਆਵੇ। ਇਸ ਕਰਕੇ ਮੈਂ ਕਈ ਵਾਰੀ ਬੇਨਤੀ ਕਰਿਆ ਕਰਨਾ, ਗੁਰੂ ਸਾਹਿਬ ਨੇ ਕੱਲੇ ਕਥਾਵਾਚਕ ਤੇ ਪ੍ਰਚਾਰਕ ਨਹੀਂ ਸਨ ਬਣਾਏ, ਗੁਰੂ ਸਾਹਿਬ ਨੇ ਅਧਿਆਪਕ ਤੇ ਮਾਸਟਰ ਤੇ ਟੀਚਰ ਨਹੀਂ ਸਨ ਬਣਾਏ, ਜੋ ਕੁਝ ਅਸੀਂ ਅੱਜ ਬਣ ਬੈਠੇ ਹਾਂ। ਗੁਰੂ ਸਾਹਿਬ ਨੇ ਪਹਿਲਾਂ ਗੁਰਮੁਖ ਬਣਾਏ ਸਨ ਤੇ ਬਾਅਦ ਵਿਚ ਕਥਾਵਾਚਕ ਬਣਾਏ ਸਨ, ਪਹਿਲਾਂ ਗੁਰਸਿੱਖ ਬਣਾਏ ਸਨ। ਜ਼ਰੂਰੀ ਨਹੀਂ ਇੱਕ ਕਥਾਵਾਚਕ ਗੁਰਸਿੱਖ ਵੀ ਹੋਵੇ ਨਾਲ ਪੱਕਾ। ਇਨ੍ਹਾਂ ਤਿੰਨਾਂ ਤਰ੍ਹਾਂ ਦੇ ਲੋਕਾਂ ਨੂੰ ਮਿਲੇ ਤੇ ਅੱਜ ਪਹਿਲੀ ਤਰ੍ਹਾਂ ਦੇ ਲੋਕਾਂ ਦਾ ਜ਼ਿਕਰ ਹੈ ਜਿਹੜੇ ਦੁਨੀਆਂ ਦੇ ਵਿਚ ਫਸੇ ਹੋਏ ਸਨ। ਉਨ੍ਹਾਂ ਨੂੰ ਦੱਸ ਰਹੇ ਨੇ ਗੁਰੂ ਤੇਗ ਬਹਾਦਰ ਸਾਹਿਬ ਵੀ ਇਸ ਸੱਚਾਈ ਨੂੰ ਤੂੰ ਚੰਗੀ ਤਰ੍ਹਾਂ ਸਮਝ ਲੈ, ਇੱਥੇ ਮਿੱਤਰ ਕੋਈ ਕਿਸੇ ਦਾ ਨਹੀਂ। ਤੇ ਗੁਰੂ ਨਾਨਕ ਸਾਹਿਬ ਜਦੋਂ ਸਿੱਧਾਂ ਕੋਲ ਜਾਂਦੇ ਨੇ ਤੇ ਸਿੱਧ ਕਹਿੰਦੇ ਨੇ ਆਪਣੇ ਸਿੱਖਾਂ ਨੂੰ ਵੀ ਤੁਸੀਂ ਗ੍ਰਿਸਤੀ ਬਣਾਇਆ ਤੇ ਆਪ ਵੀ ਗ੍ਰਿਸਤੀ ਬਣੇ ਹੋ, ਤੇ ਬਚੋਗੇ ਕਿਵੇਂ ਦੁਨੀਆਂ ਦੀ ਇਸ ਮਾਇਆ ਦੇ ਧੱਕੇ ਤੋਂ, ਕਿਵੇਂ ਨਿਕਲੋਗੇ, ਕਿਉਂ ਕਰ ਸਾਥ ਲੰਘਾਵੋ ਪਾਰੇ, ਕਿਵੇਂ ਪਾਰ ਨਿਕਲੋਗੇ? ਮਹਾਰਾਜ ਨੇ ਜਵਾਬ ਦਿੱਤਾ, ਜੈਸੇ ਜਲ ਮੈਂ ਕਮਲ ਨਿਰਾਲਮ ਮੁਰਗਾਈ ਨੈ ਸਾਣੇ, ਸੁਰਤ ਸ਼ਬਦ ਭਵ ਸਾਗਰ ਤਰੀਏ ਨਾਨਕ ਨਾਮ ਮੁਖਾਣ। ਮੈਂ ਕਈ ਵਾਰੀ ਸੋਚਣਾ ਅੱਜ ਹਰ ਇੱਕ ਬੰਦਾ ਆਪਣੇ ਢੰਗ ਨਾਲ ਬਾਬੇ ਨਾਨਕ ਦੀ ਤਸਵੀਰ ਲੋਕਾਂ ਦੇ ਸਾਹਮਣੇ 550 ਸਾਲੇ ਉਤਸਵ ਦੇ ਆਸਰੇ ਤੇ ਓਹਲੇ ਵਿੱਚ ਆਪਣੇ ਮਨ ਦੀ ਤਸਵੀਰ ਹੀ ਪੇਸ਼ ਕਰ ਰਿਹਾ। ਕੋਈ ਕਹਿੰਦਾ ਬਾਬਾ ਨਾਨਕ ਫਿਲਾਸਫਰ ਸੀ, ਕੋਈ ਕਹਿੰਦਾ ਵੀ ਉਹ ਇੱਕ ਚੰਗਾ ਇੱਕ ਟੀਚਰ ਇੱਕ ਪੜ੍ਹਿਆ ਲਿਖਿਆ ਬਸ ਪ੍ਰਚਾਰਕ ਸੀ, ਉਥੋਂ ਤੱਕ ਕਹਿੰਦਾ। ਪਰ ਬਾਬਾ ਕੌਣ ਸੀ ਇਹ ਬਾਬਾ ਹੀ ਜਾਣਦਾ। ਬਾਬਾ ਕੌਣ ਸੀ ਇਹਨੂੰ ਪਹਿਚਾਨਣਾ ਬੜਾ ਔਖਾ ਹੈ। ਗੁਰੂ ਨੂੰ ਸਿਰਫ ਗੁਰੂ ਜਾਣ ਸਕਦਾ ਕਿ ਕੌਣ ਹੈ। ਅਸੀਂ ਝੂਠੇ ਦਾਅਵੇ ਕਰੀ ਜਾਂਦੇ ਹਾਂ ਗੁਰੂ ਨਾਨਕ ਇਹ ਸੀ, ਗੁਰੂ ਨਾਨਕ ਉਹ ਸਨ, ਇੱਕ ਸਮਾਜ ਸੁਧਾਰਕ ਸਨ, ਇੱਕ ਪ੍ਰਚਾਰਕ ਸਨ, ਕੱਲੀਆਂ ਗੱਲਾਂ ਕਰਨ ਵਾਲੇ ਸਨ ਸਾਡੇ ਵਾਂਗ ਨਹੀਂ, ਕੱਲੀਆਂ ਗੱਲਾਂ ਕਰਨ ਵਾਲੇ ਨਹੀਂ ਸਨ। ਗੱਲਾਂ ਤੇ ਅੱਜ ਬੜੇ ਲੋਕ ਆਪਣੇ ਕਮਰਿਆਂ ਦੇ ਵਿੱਚ ਬਹਿ ਕੇ ਤੇ ਇੰਟਰਨੈਟ ਦਾ ਕੈਮਰਾ ਲਾ ਕੇ ਤੇ ਬੜਾ ਗਿਆਨ ਝਾੜੀ ਜਾਂਦੇ ਨੇ ਆਪਣੇ ਕਮਰੇ ਦੇ ਵਿੱਚੋਂ। ਅੰਜ ਕਰ ਦਿਆਂਗੇ ਜੀ, ਅੰਜ ਕਰ ਦਿਆਂਗੇ ਜੀ, ਉਹ ਕਰ ਦਿਆਂਗੇ, ਕ੍ਰਾਂਤੀ ਲਿਆ ਦਿਆਂਗੇ ਦੁਨੀਆਂ ਵਿੱਚ। ਅੱਛਾ, ਅੱਗੋਂ ਜਿਹੜੇ ਉਹਨਾਂ ਨੂੰ ਵੋਟਿੰਗ ਕਰਨ ਵਾਲੇ ਉਹ ਵੀ ਕਮਰਿਆਂ ਵਿੱਚ ਹੀ ਬੈਠੇ ਹੋਏ ਨੇ, ਉਹ ਵੀ ਅੱਗੋਂ ਦੱਬਦੇ ਨੇ ਉਂਗਲਾਂ, ਕਹਿੰਦੇ ਵਾਹ ਜੀ ਵਾਹ ਕਮਾਲ ਕਰ ਦਿੱਤੀ ਤੁਸੀਂ। ਉਹ ਆਪਣੇ ਕਮਰੇ ਵਿੱਚ ਛਾਲਾਂ ਮਾਰੀ ਜਾਂਦਾ ਤੇ ਦੂਜਾ ਆਪਣੇ ਕਮਰੇ ਵਿੱਚ, ਜਿਵੇਂ ਚੂਹੇ ਆਪੋ ਆਪਣੀਆਂ ਖੁੱਡਾਂ ਵਿੱਚ ਛਾਲਾਂ ਮਾਰਦੇ ਫਿਰਦੇ ਨੇ। ਉਹ ਇੱਕ ਚੂਹਾ ਦੂਜੇ ਚੂਹੇ ਨੂੰ ਕਹਿੰਦਾ ਤੇਰੀ ਪੂਛ ਬੜੀ ਵੱਡੀ ਹੈ, ਦੂਜਾ ਚੂਹਾ ਦੂਜੇ ਨੂੰ ਕਹਿੰਦਾ ਤੇਰੀ ਪੂਛ ਬੜੀ ਵੱਡੀ ਹੈ। ਯਾਦ ਰੱਖੋ, ਬਾਬੇ ਨਾਨਕ ਨੇ ਆਪਣੇ ਕਮਰੇ ਵਿੱਚ ਰਹਿ ਕੇ ਲੋਕਾਂ ਨੂੰ ਉਪਦੇਸ਼ ਨਹੀਂ ਸੀ ਦਿੱਤਾ, ਮੱਕੇ ਵਿੱਚ ਹਾਜ਼ੀਆਂ ਦੀ ਹਿੱਕ ਦੇ ਉੱਤੇ ਬਹਿ ਕੇ ਸੱਚ ਦੀ ਗੱਲ ਕੀਤੀ ਸੀ। ਉੱਥੇ ਜਾ ਕੇ ਜਦੋਂ ਮੈਨੂੰ ਲੋਕ ਕਹਿੰਦੇ ਨਾ ਫਲਾਣਾ ਬੰਦਾ ਬੜਾ ਗਿਆਨ ਬੋਲਦਾ ਇੰਟਰਨੈਟ ਤੇ, ਮੈਂ ਕਹਿੰਦਾ ਉਹਨੂੰ ਖਿੱਚ ਕੇ ਕੱਢ ਕੇ ਸੰਗਤ ਵਿੱਚ ਤੇ ਲਿਆਓ ਇੱਕ ਵਾਰੀ, ਚਾਰ ਬੰਦਿਆਂ ਵਿੱਚ ਤੇ ਬਹਿ ਕੇ ਗੱਲ ਕਰੇ। ਕਹਿੰਦੇ ਨਹੀਂ, ਬੰਦਿਆਂ ਵਿੱਚ ਤੇ ਸਾਨੂੰ ਗੱਲ ਕੋਈ ਨਹੀਂ ਹੁੰਦੀ, ਬਸ ਆ ਇਕੱਲੇ ਕੈਮਰੇ ਦੇ ਅੱਗੇ ਗੱਲ ਕਰ ਸਕਣ। ਉਹ ਵੀ ਆਪਣੇ ਘਰ ਵਿੱਚ ਅੰਦਰੋਂ ਤਿੰਨ ਚਾਰ ਲੋਕ ਲਾ ਕੇ, ਉਹ ਵੀ ਉਸ ਥਾਂ ਤੇ ਉਸ ਦੇਸ਼ ਵਿੱਚ ਜਿੱਥੇ ਇਹ ਪਤਾ ਹੋਵੇ ਵੀ ਇੱਥੋਂ ਤੱਕ ਆਉਣਾ ਬੜਾ ਮੁਸ਼ਕਲ ਹੈ ਕਿਸੇ ਦਾ, ਜੋ ਮਰਜ਼ੀ ਬੋਲੀ ਜਾਓ। ਨਹੀਂ, ਗੁਰੂ ਨਾਨਕ ਸਾਹਿਬ ਨੇ ਇਸ ਤਰ੍ਹਾਂ ਦਾ ਪ੍ਰਚਾਰ ਨਹੀਂ ਸੀ ਕੀਤਾ। ਬਾਬਾ ਉੱਥੇ ਗਿਆ ਜਿੱਥੇ ਜਾ ਕੇ ਹਾਜ਼ੀਆਂ ਨੂੰ ਉਪਦੇਸ਼ ਦਿੱਤਾ, ਬਗਦਾਦ ਵਿੱਚ ਗਏ ਜਿੱਥੇ ਸੰਗੀਤ ਤੇ ਪਾਬੰਦੀ ਲੱਗੀ ਸੀ, ਉਹਨਾਂ ਨੂੰ ਸੰਗੀਤ ਵਜਾ ਕੇ ਵਿਖਾਇਆ ਵੀ ਸੰਗੀਤ ਕੀ ਹੁੰਦਾ। ਇਸ ਤਰ੍ਹਾਂ ਜਦੋਂ ਗੁਰੂ ਨਾਨਕ ਸਾਹਿਬ ਨੇ ਸੰਸਾਰ ਦੀ ਗੱਲ ਕੀਤੀ ਤੇ ਗੁਰੂ ਸਾਹਿਬ ਨੇ ਰਾਹ ਦੱਸਿਆ ਵੀ ਜਿਵੇਂ ਮੁਰਗਾਬੀ ਪਾਣੀ ਵਿੱਚ ਰਹਿੰਦੀ ਏ, ਇਸ ਤਰ੍ਹਾਂ ਮੇਰਾ ਸਿੱਖ ਸੰਸਾਰ ਵਿੱਚ ਰਹੇਗਾ। ਜਿਵੇਂ ਕਮਲ ਦਾ ਫੁੱਲ ਪਾਣੀ ਵਿੱਚ ਰਹਿੰਦਾ, ਉਹਦੀ ਜੜ ਚਿੱਕੜ ਵਿੱਚ ਰਹਿੰਦੀ ਏ ਤੇ ਫੁੱਲ ਉੱਚਾ ਰਹਿੰਦਾ, ਇਸ ਤਰ੍ਹਾਂ ਮੇਰਾ ਸਿੱਖ ਗ੍ਰਿਸਤ ਵਿੱਚ ਰਹੇਗਾ। ਤੇ ਇਹ ਸਭ ਤੋਂ ਵੱਡੀ ਕਸਵੱਟੀ ਏ ਸਾਧ ਸੰਗਤ ਜੀ। ਇੱਕ ਬੇਨਤੀ ਕਰਕੇ ਸ਼ਬਦ ਦੇ ਅਰਥ ਸ਼ੁਰੂ ਕਰੀਏ। ਮੈਨੂੰ ਇੱਕ ਸਿੰਘ ਕਹਿੰਦਾ ਵੀ ਇਸ ਪੰਕਤੀ ਦੇ ਕੀ ਅਰਥ ਨੇ, ਭਾਈ ਗੁਰਦਾਸ ਆਪ ਤੇ ਗ੍ਰਿਸਤੀ ਨਹੀਂ ਸਨ, ਉਹਨਾਂ ਨੇ ਲਿਖਿਆ ਵੀ ਸਾਰਿਆਂ ਧਰਮਾਂ ਦੇ ਵਿੱਚੋਂ ਗ੍ਰਿਸਤ ਪ੍ਰਧਾਨ ਹੈ, ਵੱਡਾ ਹੈ। ਇਹਦਾ ਕੀ ਕਾਰਨ ਹੈ, ਵੱਡਾ ਕਿਉਂ ਹੈ? ਮੈਂ ਉਹਨੂੰ ਕਿਹਾ ਵੀ ਵੱਡਾ ਇਦੋਂ ਹੈ, ਇਹ ਗ੍ਰਿਸਤ ਦੇ ਵਿੱਚ ਬੰਦੇ ਨੂੰ ਸਭ ਤੋਂ ਵੱਡੀਆਂ ਕਸਵੱਟੀਆਂ ਲੱਗਦੀਆਂ ਨੇ ਜੀਵਨ ਦੇ ਵਿੱਚ, ਸਭ ਤੋਂ ਜ਼ਿਆਦੀਆਂ ਕਸਵੱਟੀਆਂ ਗ੍ਰਿਸਤੀ ਨੂੰ ਲੱਗਦੀਆਂ ਨੇ। ਤੇ ਜਿਹੜਾ ਗ੍ਰਿਸਤ ਦੇ ਵਿੱਚ ਰਹਿੰਦਾ ਹੋਇਆ ਸੱਟਾਂ ਖਾਂਦਾ ਹੋਇਆ ਵੀ ਰੱਬ ਦੇ ਨਾਲ ਜੁੜਿਆ ਰਿਹਾ ਉਹ ਪਾਰ ਹੋ ਗਿਆ ਸਭ ਤੋਂ ਅਖੀਰਲੀ ਕਸਵੱਟੀ ਏ ਜਦੋਂ ਮਨੁੱਖ ਨੂੰ ਸੰਸਾਰ ਦਾ ਵਿਰੋਧ ਵੀ ਸਹਿਣਾ ਪੈਂਦਾ ਕਈ ਵਾਰੀ ਆਪੋ ਆਪਣੀ ਪਰਾ ਲੱਭਦੇ ਆਪੋ ਆਪਣੇ ਕਰਮ ਨੇ ਕਿਤੇ ਤੇ ਸਹਿਯੋਗ ਮਿਲ ਜਾਂਦਾ ਜਿਵੇਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਮਿਲਿਆ ਆਪ ਜੇ ਅੰਦਰ ਬੰਦਗੀ ਕਰਦੇ ਰਹੇ ਤੇ ਪਤਨੀ ਧੰਨ ਮਾਤਾ ਗੁਜਰੀ ਜੀ ਉਹ ਸੋਟੀ ਲੈ ਕੇ ਬੂਹੇ ਤੇ ਖੜੇ ਰਹੇ ਪਰ ਜ਼ਰੂਰੀ ਥੋੜਾ ਵੀ ਪਰਾ ਲੱਭ ਸਾਰਿਆਂ ਦੀ ਗੁਰੂ ਤੇਗ ਬਹਾਦਰ ਸਾਹਿਬ ਵਰਗੀ ਏ ਉਹ ਵੀ ਪਤਨੀ ਸੀ ਜਿਹੜੀ ਸੋਟੀ ਲੈ ਕੇ ਦਰਵਾਜ਼ੇ ਅੱਗੇ ਖੜੀ ਰਹੀ ਤੇ ਉਹ ਵੀ ਪਤਨੀਆਂ ਨੇ ਜਿਹੜੀ ਸੋਟੀ ਲੈ ਕੇ ਬੰਦੇ ਨੂੰ ਘਰੋਂ ਕੱਢਣ ਨੂੰ ਹੋ ਜਾਂਦੀਆਂ ਨੇ ਕੋਈ ਇੱਕੋ ਜਿਹਾ ਤੇ ਨਹੀਂ ਸਾਰਾ ਕੁਝ ਉਸ ਹਾਲਤ ਦੇ ਵਿਚ ਫਿਰ ਸਿੱਖੀ ਕਮਾਉਣੀ ਕਈ ਵਾਰੀ ਬੰਦਾ ਕਹਿੰਦਾ ਵੀ ਬਾਬਾ ਤੂੰ ਤੇ ਕਹਿੰਦਾ ਗ੍ਰਿਸਤ ਬੜਾ ਸੁੱਖ ਹੈ ਤੇ ਗ੍ਰਿਸਤ ਵਿਚ ਤੇ ਮਾਰ ਬੜੀ ਪੈਂਦੀ ਸਿੱਧਾ ਨੇ ਉਸ ਮਾਰ ਨੂੰ ਵੇਖ ਕੇ ਉਹ ਪਰਬਤਾਂ ਤੇ ਚਲੇ ਗਏ ਸੀ ਤੇ ਜਦੋਂ ਗੁਰੂ ਨਾਨਕ ਸਾਹਿਬ ਦੀ ਵੇਖਿਆ ਨਾ ਵੀ ਤੁਸੀਂ ਗ੍ਰਿਸਤ ਦੇ ਵਿਚ ਰਹਿ ਕੇ ਰੱਬ ਨਾਲ ਜੁੜ ਗਏ ਹੋ ਕਿਉਂਕਿ ਤੁਸੀਂ ਕਦੀ ਗੁਰਪ੍ਰਤਾਪ ਸੂਰਜ ਗ੍ਰੰਥ ਵਿਚ ਗੁਰੂ ਨਾਨਕ ਪ੍ਰਕਾਸ਼ ਦੇ ਵਿਚ ਪੜ੍ਹੋ ਸੁਣੋ ਕਦੇ ਇਤਿਹਾਸ ਜਿਹੜੀਆਂ ਗੱਲਾਂ ਗੁਰੂ ਨਾਨਕ ਸਾਹਿਬ ਦੇ ਸਹੁਰੇ ਨੇ ਤੇ ਸੱਸ ਨੇ ਤੇ ਲੋਕਾਂ ਨੇ ਗੁਰੂ ਨਾਨਕ ਸਾਹਿਬ ਨੂੰ ਕੀਤੀਆਂ ਵੀ ਇਹਦੇ ਨਾਲ ਤੇ ਕੁੜੀ ਵਿਆਹੁਣ ਨਾਲੋਂ ਜੇ ਕੁੜੀ ਨੂੰ ਮਾਰ ਹੀ ਦਿੰਦੇ ਤੇ ਚੰਗਾ ਸੀ ਜਿਹੜੀਆਂ ਗੱਲਾਂ ਬਾਬੇ ਨੇ ਸੁਣੀਆਂ ਤੇ ਫਿਰ ਸਿੱਧਾ ਨੇ ਵੇਖਿਆ ਵੀ ਇਵੇਂ ਦਾ ਇੰਨੀ ਸਹਿਣ ਸ਼ਕਤੀ ਤੇ ਇੰਨੀ ਹਿੰਮਤ ਵਾਲਾ ਬੰਦਾ ਜਿਹੜਾ ਏਡੀ ਵੱਡੀ ਰੁਕਾਵਟ ਦੇ ਬਾਵਜੂਦ ਆਜ਼ਾਦ ਰਿਹਾ ਤੇ ਆਪਣੀ ਗੱਲ ਕਰੀ ਗਿਆ ਸਿੱਧਾਂ ਦਾ ਵੀ ਸਿਰ ਝੁੱਕ ਗਿਆ ਤੇ ਜਦੋਂ ਸਿਰ ਝੁੱਕ ਗਿਆ ਜਿਹੜੀ ਗੱਲ ਉਹਨਾਂ ਨੇ ਕੀਤੀ ਫਿਰ ਭਾਈ ਗੁਰਦਾਸ ਜੀ ਨੇ ਲਿਖ ਦਿੱਤੀ ਉਹਨਾਂ ਨੇ ਕਿਹਾ ਧੰਨ ਨਾਨਕ ਤੇਰੀ ਵੱਡੀ ਕਮਾਈ ਤੇਰੀ ਕਮਾਈ ਵੱਡੀ ਏ ਕਿਉਂ ਤੂੰ ਵਗਦੀਆਂ ਹਨੇਰੀਆਂ ਦੇ ਵਿਚ ਵੀ ਰੱਬ ਨਾਲ ਜੁੜਿਆ ਰਿਹਾ ਤੂੰ ਤੂਫਾਨਾਂ ਦੇ ਵਿਚ ਵੀ ਰੱਬ ਨਾਲ ਜੁੜਿਆ ਰਿਹਾ ਪਰਵਾਹ ਨਹੀਂ ਕੀਤੀ ਕਿਸੇ ਗੱਲ ਦੀ ਇਹ ਪੰਕਤੀ ਪੜ੍ਹ ਕੇ ਆਓ ਸਾਰੇ ਸ਼ਬਦ ਪੜ੍ਹੋ ਇੱਕ ਵਾਰੀ ਸਾਰੇ ਆਪਣੀ ਹਾਜ਼ਰੀ ਲੱਗ ਜਾਏ ਤੇ ਫਿਰ ਸ਼ਬਦ ਦੇ ਅਰਥ ਕਰੀਏ ਸਿੱਧ ਕਿਵੇਂ ਗੁਰੂ ਨਾਨਕ ਸਾਹਿਬ ਨੂੰ ਧੰਨ ਕਿਉਂ ਕਹਿੰਦੇ ਨੇ ਕਿਉਂਕਿ ਉਹਨਾਂ ਨੇ ਜਗਤ ਦੇ ਵਿਚ ਰਹਿ ਕੇ ਨਿਰੰਕਾਰ ਨਾਲ ਜੁੜਨ ਦੀ ਕਲਾ ਲੋਕਾਂ ਦੇ ਸਾਹਮਣੇ ਕਰਕੇ ਵਿਖਾ ਦਿੱਤੀ ਸਾਰੇ ਕਰੋ ਕਿਰਪਾ ਧੰਨ ਨਾਨਕ ਤੇਰੀ ਵੱਡੀ ਕਮਾਈ ਧੰਨ ਨਾਨਕ ਤੇਰੀ ਵੱਡੀ ਕਮਾਈ ਧੰਨ ਨਾਨਕ ਧੰਨ ਨਾਨਕ ਤੇਰੀ ਵੱਡੀ ਕਮਾਈ ਧੰਨ ਨਾਨਕ ਤੇਰੀ ਵੱਡੀ ਕਮਾਈ ਧੰਨ ਨਾਨਕ ਵੱਡਾ ਪੁਰਖ ਪ੍ਰਗਟਿਆ ਵੱਡਾ ਪੁਰਖ ਪ੍ਰਗਟਿਆ ਵੱਡਾ ਪੁਰਖ ਵੱਡਾ ਪੁਰਖ ਪ੍ਰਗਟਿਆ ਵੱਡਾ ਪੁਰਖ ਪ੍ਰਗਟਿਆ ਵੱਡਾ ਪੁਰਖ ਕਲਯੁਗ ਅੰਦਰ ਜੋਤ ਜਗਾਈ ਕਲਯੁਗ ਅੰਦਰ ਜੋਤ ਜਗਾਈ ਕਲਯੁਗ ਧੰਨ ਨਾਨਕ ਤੇਰੀ ਵੱਡੀ ਕਮਾਈ ਧੰਨ ਨਾਨਕ ਤੇਰੀ ਵੱਡੀ ਕਮਾਈ ਧੰਨ ਨਾਨਕ ਸਿੱਧ ਬੋਲਣ ਸ਼ੁਭ ਬਚਨ ਸਿੱਧ ਬੋਲਣ ਸ਼ੁਭ ਬਚਨ ਸਿੱਧ ਬੋਲਣ ਸ਼ੁਭ ਧੰਨ ਨਾਨਕ ਤੇਰੀ ਵੱਡੀ ਕਮਾਈ ਧੰਨ ਨਾਨਕ ਤੇਰੀ ਵੱਡੀ ਕਮਾਈ ਧੰਨ ਨਾਨਕ ਉਹਨਾਂ ਨੇ ਕਿਹਾ ਬਾਬਾ ਤੇਰੀ ਕਮਾਈ ਧੰਨ ਹੈ ਜਿਹੜਾ ਮੀਂਹ ਹਨੇਰੀਆਂ ਦੀ ਪਰਵਾਹ ਨਹੀਂ ਪਿਆ ਕਰਦਾ ਬਸ ਦੱਬੀ ਤੁਰਿਆ ਜਾਂਦਾ ਸਭ ਕੁਝ ਪੈਰਾਂ ਦੇ ਥੱਲੇ ਮਲ ਦਲ ਕੇ ਪਰਵਾਹ ਨਹੀਂ ਕਰਦਾ ਕਿਉਂ ਨਹੀਂ ਕਰਦਾ ਕਿਉਂਕਿ ਗੁਰੂ ਨਾਨਕ ਨੂੰ ਪਤਾ ਸੀ ਇਹ ਜਗ ਮੀਤ ਨਾ ਦੇਖਿਓ ਕੋਈ। ਡੂੰਘੀ ਅਟੈਚਮੈਂਟ ਜਿਹੜੀ ਡੀਪਲੀ ਹੈ ਮਨੁੱਖ ਦੇ ਮਨ ਦੀ, ਉਹਨੂੰ ਕੱਢਿਆ ਸੀ ਬਾਬੇ ਨਾਨਕ, ਔਰ ਉਹ ਨਿਕਲਦੀ ਹੈ ਸਿਮਰਨ ਦੇ ਨਾਲ, ਗੱਲਾਂ ਦੇ ਨਾਲ ਨਹੀਂ। ਗੱਲਾਂ ਦੇ ਨਾਲ ਸਾਡੇ ਵਰਗੇ ਬੜੇ ਕਹਿੰਦੇ ਨੇ ਸੰਸਾਰ ਤੋਂ ਉੱਚੇ ਰਵੋ, ਫਲਾਣਾ ਕਰੋ, ਆਹ ਕਰੋ, ਨਹੀਂ, ਇਹ ਤੇ ਗੱਲਾਂ ਨੇ ਸਾਧ ਸੰਗਤ ਜੀ। ਕਿਤੇ ਮੌਕਾ ਲੱਗਦਾ ਤੇ ਕੰਮ ਸਾਰਾ ਰੁਲ ਜਾਂਦਾ ਵਿੱਚ ਹੀ। ਇਹ ਹੁੰਦਾ ਸਿਮਰਨ ਦੇ ਨਾਲ, ਇਹ ਹੁੰਦਾ ਬੰਦਗੀ ਦੇ ਨਾਲ, ਸੇਵਾ ਦੇ ਨਾਲ। ਇਸ ਕਰਕੇ ਕਹਿੰਦੇ ਨੇ ਇਸ ਜਗਤ ਦੇ ਵਿੱਚ ਕੋਈ ਮਿੱਤਰ ਨਹੀਂ, ਹਾਂ ਰੱਬ ਮਿੱਤਰ ਹੈ, ਗੁਰੂ ਮਿੱਤਰ ਹੈ, ਤੇ ਓਏ ਜੀ ਬੰਦੇ ਵਿਛੜੈ ਓਏ ਮੋਇਆ ਨਾ ਜਾਈ ਛੋੜ। ਇੱਕ ਗੁਰਮੁਖ ਨੇ ਰੱਬ ਦੇ ਪਿਆਰੇ ਜਿਹੜੇ ਰੱਬ ਦੀ ਦਰਗਾਹ ਤੱਕ ਵੀ ਸਾਥ ਨਿਭਾਉਂਦੇ ਨੇ, ਪੂਰਾ ਗੁਰੂ ਹੈ ਜਿਹੜਾ ਲੋਕ ਪਰਲੋਕ ਦਾ ਰੱਖ ਹੈ, ਤੇ ਬਾਕੀ ਇਹ ਸਾਰਾ ਜਗਤ ਝੂਠਾ ਹੈ ਜੀ।
ਸਗਲ ਜਗਤ ਆਪਣਾ ਸੁਖ ਲਾਗੇ,
ਇਹ ਸਾਰਾ ਸੰਸਾਰ ਮਹਾਰਾਜ ਨੇ ਜਦੋਂ ਬਚਨ ਕੀਤੇ ਨਾ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ, ਆ ਸਵੇਰੇ ਹੀ ਭਾਈ ਸਾਹਿਬ ਨਾਲ ਬੈਠਿਆ ਗੱਲ ਚੱਲਦੀ ਸੀ, ਜਦੋਂ ਸ੍ਰੀ ਮੁੱਖ ਵਾਕ ਆਇਆ, ਮੈਂ ਕਿਹਾ ਵੀ ਇਹ ਜਿਹੜੀਆਂ ਗੱਲਾਂ ਨੇ ਨਾ, ਇਹ ਉਹਨਾਂ ਨੂੰ ਪਤਾ ਲੱਗਣੀਆਂ ਨੇ ਜਿਨ੍ਹਾਂ ਦੇ ਨਾਲ ਕੁਝ ਵਰਤਿਆ। ਦੂਜਿਆਂ ਨੂੰ ਨਹੀਂ ਪਤਾ ਲੱਗਦਾ ਵੀ ਸੰਸਾਰ ਝੂਠਾ ਹੈ, ਜਿਨ੍ਹਾਂ ਦਾ ਕੰਮ ਚੱਲੀ ਜਾਏ ਨਾ। ਤੇ ਮੈਂ ਇੱਕ ਹੋਰ ਵੀ ਬੇਨਤੀ ਕਰਾਂ, ਜਿਹੜੇ ਸਿੱਖ ਨੂੰ ਗੁਰੂ ਸਾਹਿਬ ਨੇ ਆਪਣੇ ਨੇੜੇ ਲਾਉਣਾ ਹੋਵੇ, ਉਹਨੂੰ ਹੀ ਸੰਸਾਰ ਤੋਂ ਠੇਡੇ ਪਵਾਉਂਦਾ ਹੈ। ਆਪਣੇ ਨੇੜੇ ਲਾਉਣਾ ਹੋਵੇ, ਇਹ ਦਾਰੂ ਹੈ ਯਾਦ ਰੱਖੋ, ਉਹਨਾਂ ਕੋਈ ਚੀਜ਼ ਬੰਦੇ ਨੂੰ ਰੱਬ ਦੇ ਨੇੜੇ ਨਹੀਂ ਲਿਆਉਂਦੀ। ਉਦਣ ਬੰਦਾ ਰੱਬ ਨੂੰ ਮੂੰਹ ਵਹਿਗਰੂ ਵਹਿਗਰੂ ਨਿਕਲਦਾ ਜਿੱਦਣ ਉਹਦਾ ਸਭ ਤੋਂ ਜਿਗਰੀ ਤੇ ਨਜ਼ਦੀਕੀ ਦੋਸਤ ਉਹਨੂੰ ਧੋਖਾ ਦੇ ਜਾਂਦਾ ਨਾ, ਤੇ ਕਹਿੰਦਾ ਇੱਥੇ ਕੁਝ ਨਹੀਂ ਦੁਨੀਆਂ ਵਿੱਚ, ਹੁਣ ਤੇ ਰੱਬ ਨਾਲ ਜੁੜਨਾ ਹੈ, ਉਦੋਂ ਜੁੜੇਗਾ। ਇਸ ਲਈ ਉਹ ਵੀ ਭਾਗਾਂ ਵਾਲੀ ਸਮਝੋ, ਭਾਵੇਂ ਆਪਾਂ ਇੱਥੇ ਸੁੱਖ ਮੰਗਣ ਆਇਆ ਗੁਰੂ ਰਾਮਦਾਸ ਜੀ ਦੇ ਦਰ ਤੋਂ, ਸਾਰਾ ਸੰਸਾਰ ਸੁੱਖ ਮੰਗਣ ਹੀ ਆਇਆ। ਪਰ ਸਾਧ ਸੰਗਤ ਜੀ, ਜੇ ਕਿਤੇ ਦਾਤ ਗੁਰੂ ਦੇ ਦੇ ਤੇ ਨਾਲ ਅਰਦਾਸ ਕਰੀਏ ਵੀ ਸੱਚੇ ਪਾਤਸ਼ਾਹ ਸਹਿਣ ਦੀ ਸ਼ਕਤੀ ਵੀ ਤੂੰ ਵੀ ਦੇ ਦੇਈ, ਤੇ ਜਿਹੜਾ ਕੰਮ 100 ਜਨਮ ਵਿੱਚ ਹੋਣਾ ਉਹ 2 ਸਾਲਾਂ ਵਿੱਚ ਹੀ ਹੋ ਜਾਣਾ ਇੱਥੇ, ਜੇ ਕਿਤੇ ਦੁਨੀਆਂ ਦੀ 60 ਬੰਦਾ ਸਹਿ ਗਿਆ। ਇਸ ਕਰਕੇ ਕਹਿੰਦੇ ਯਾਦ ਰੱਖ ਕਮਲੇ ਮਣਾ, ਇਹ ਸਾਰਾ ਸ਼ਬਦ ਮਨ ਦੇ ਦੁਆਲੇ ਘੁੰਮਦਾ ਹੈ। ਇਹ ਜਿਹੜਾ ਜਗਤ ਹੈ ਇਹ ਕਹਿੰਦੇ ਬਿਲਕੁਲ ਸਗਲ ਜਗਤ ਆਪਣੇ ਸੁੱਖ ਲਾਗਿਓ, ਆਪਣੇ ਸੁੱਖਾਂ ਵਾਸਤੇ ਤੇਰੇ ਨੇੜੇ ਲੱਗੇ ਹੋਏ ਨੇ। ਐਵੇਂ ਨਾ ਭੁਲੇਖਾ ਕਰੀ ਵੀ ਫਲਾਣਾ ਮੈਨੂੰ ਬੜੇ ਫੋਨ ਕਰਦਾ ਜੀ ਫਲਾਣਾ, ਉਹ ਫੋਨ ਤਾਂ ਹੀ ਹੁੰਦਾ ਨਾ ਤੇਰੀ ਜੇਬ ਘਟਣੀ ਹੁੰਦੀ ਤਾਂ ਕਰਕੇ। ਕੋਈ ਬਿਰਲਾ ਹੋਵੇਗਾ ਜਿਹੜਾ ਨਿਰਸਵਾਰਥ ਹੋਵੇਗਾ, ਨਹੀਂ ਤੇ ਦੁਨੀਆਂ ਮੌਕਾ ਵੇਖਦੀ ਏ, ਜਦੋਂ ਮੌਕਾ ਕਿਸੇ ਦੇ ਹੱਥੋਂ ਨਿਕਲ ਜਾਂਦਾ ਕਹਿੰਦੇ ਤੂੰ ਉਧਰ ਜਾ ਤੇ ਮੈਂ ਇਧਰ ਜਾਂਦਾ, ਕੰਮ ਮੁੱਕਾ, ਕੰਮ ਖਤਮ ਹੋਇਆ। ਇਸ ਕਰਕੇ ਕਹਿੰਦੇ ਆਪਣੇ ਸੁੱਖ ਨੂੰ ਸੰਸਾਰ ਜੁੜਿਆ ਹੈ।
ਦੁੱਖ ਮੈਂ ਸੰਗ ਨਾ ਹੋਈ,
ਜਦੋਂ ਦੁੱਖ ਆਇਆ ਇਹਨਾਂ ਨੇ ਸੰਗ ਸਾਥ ਨਹੀਂ ਦਬਾਉਣਾ, ਵਾਹਿਗੁਰੂ ਤੋਂ ਬਿਨਾ, ਉਹਦੀ ਬੰਦਗੀ ਤੋਂ ਬਿਨਾ
ਰਹਾਉ।
ਰਾਮ ਦੇਖ ਕੇ ਫਰਮਾਉਂਦੇ ਹਨ
ਦਾਰਾ ਮੀਤ ਪੋਤ ਸਲ ਬੰਦੀ,
ਗੁਰੂ ਸਾਹਿਬ ਨੇ ਸਭ ਤੋਂ ਨਜ਼ਦੀਕੀ ਗਿਣੇ ਨੇ, ਦੂਰ ਦਰੇਡੇ ਦੇ ਨਹੀਂ ਗਿਣੇ। ਦਾਰਾ ਮੈਨੇ ਇਸਤਰੀ, ਤੇ ਇਸਤਰੀ ਬਾਰੇ ਮਹਾਰਾਜ ਆਪ ਕਹਿੰਦੇ ਨੇ, ਕਹਿੰਦੇ ਘਰ ਕੀ ਨਾਰ ਬਹੁਤ ਹਿੱਤ ਜਾਸਿਓ, ਸਦਾ ਰਹਿਤ ਸੰਗ ਲਾਗੀ। ਕਹਿੰਦੇ ਜੇ ਬਾਹਰ ਜਾ ਕੇ ਬਹਿਨਿਆ ਤੇ ਤਾਂ ਕੋਲ ਆ ਕੇ ਬਹਿ ਜਾਂਦੀ, ਜੇ ਅੰਦਰ ਬਹਿਨਿਆ ਤੇ ਤਾਂ ਕੋਲ ਅੰਦਰ ਆ ਕੇ ਬਹਿ ਜਾਂਦੀ। ਇਹ ਅਰਥ ਬਣਦੇ ਨੇ ਤਾਂ ਟੀਕੇ ਵਿੱਚੋਂ ਪੜ੍ਹ ਲਓ, ਅਸ਼ਲੀਲਤਾ ਤੇ ਨਹੀਂ ਲੱਗਦੀ ਕਿਸੇ ਦੇ ਵਿੱਚ ਅੱਜ ਕੱਲ੍ਹ ਦੇ ਤਰਕਵਾਦੀਆਂ ਨੂੰ। ਉਹ ਕਹਿੰਦੇ ਨਾ ਜੇ ਇਸਤਰੀ ਦੀ ਗੱਲ ਆ ਗਈ ਤੇ ਅਸ਼ਲੀਲਤਾ ਆ ਜਾਣੀ ਜੀ ਦਸਮ ਗ੍ਰੰਥ ਵਾਲੀ, ਤੇ ਫਿਰ ਗੁਰੂ ਗ੍ਰੰਥ ਸਾਹਿਬ ਵੀ ਪੜ੍ਹਨਾ ਛੱਡ ਦਿਓ। ਫਿਰ ਮਹਾਰਾਜ ਕਹਿੰਦੇ ਸਦਾ ਰਹਿਤ ਸੰਗ ਲਾਗੀ, ਅਗਲੇ ਅਰਥ ਕੀ ਕਰੋਗੇ ਇਹਦੇ? ਫਿਰ ਤੁਸੀਂ ਸਾਰੇ ਅਰਥ ਸਮਝ ਗਏ ਨਾ ਇਹਦੇ, ਜਿਹੜੀ ਨਾਲ ਲੱਗੀ ਰਹਿੰਦੀ ਆ ਕੇ ਇਸਤਰੀ, ਸਦਾ ਰਹਿਤ ਸੰਗ ਲਾਗੀ, ਦਾਰਾ ਮੀਤ ਤੇ ਜਿਹੜੇ ਮਿੱਤਰ ਨੇ ਤੇਰੇ, ਤੇ ਪੂਤ ਜਿਹੜਾ ਤੇਰਾ ਪੁੱਤਰ ਨੇ ਤੇਰੇ, ਤੇ ਸਰਬੰਧੀ ਰਿਸ਼ਤੇਦਾਰ ਨੇ, ਇਸ ਜਿਹੜੇ ਸਾਰੇ ਹਨ
ਸਗਰੇ ਧਨ ਸਿਓ ਲਾਗੇ
ਕਮਲੇ ਮਣਾ ਤੈਨੂੰ ਭੁਲੇਖਾ ਪੈ ਗਿਆ ਸਾਰੇ ਮਾਇਆ ਦੇ ਪਿੱਛੇ ਤੇਰੇ ਮਿੱਤਰ ਬਣੇ ਹੋਏ ਨੇ ਤੈਨੂੰ ਅਸਲੀ ਮਿੱਤਰ ਭੁੱਲ ਗਿਆ ਠੀਕ ਹੈ ਇਹ ਤਮਾਸ਼ਾ ਸੰਸਾਰ ਦਾ ਖੇਡ ਖੇਡੀ ਚੱਲ ਇਹ ਨਾਟਕ ਹੈ ਇਸ ਲਈ ਕਲਗੀਧਰ ਪਾਤਸ਼ਾਹ ਨੇ ਦਸਮ ਗ੍ਰੰਥ ਦਾ ਜਿਹੜਾ ਪਹਿਲਾ ਨਾਂ ਰੱਖਿਆ ਸੀ ਉਹ ਵਚਿੱਤਰ ਨਾਟਕ ਸੀ ਨਾਟਕ ਸੀ ਉਹ ਨਾਟਕ ਦਾ ਮਤਲਬ ਹੁੰਦਾ ਹੈ ਬੰਦਾ ਹੋਰ ਹੁੰਦਾ ਹੈ ਤੇ ਉਹ ਰੋਲ ਹੋਰ ਕਿਸੇ ਦਾ ਕਰਦਾ ਹੈ ਇਸ ਕਰਕੇ ਦਸਮ ਗ੍ਰੰਥ ਦੀ ਸਮਝ ਸਾਡੇ ਵਰਗੇ ਮੋਟੇ ਸਿਰ ਵਾਲਿਆਂ ਨੂੰ ਨਹੀਂ ਆਉਣੀ ਕਿਉਂ ਕਿਉਂਕਿ ਉਹਦੇ ਵਿੱਚ ਜਿਹੜੇ ਪਾਤਰ ਖੇਡ ਖੇਡ ਰਹੇ ਨੇ ਉਹ ਨਾਂ ਹੋਰ ਨੇ ਤੇ ਅਸਲੀਅਤ ਵਿੱਚ ਹੋਰ ਨੇ ਉਹ ਭੇਦ ਤੋਂ ਬਿਨਾਂ ਪਤਾ ਨਹੀਂ ਲੱਗਦਾ ਇਸ ਕਰਕੇ ਸੱਚੇ ਪਾਤਸ਼ਾਹ ਕਹਿੰਦੇ ਸਾਰੇ ਧਨ ਵਾਸਤੇ ਜੁੜੇ ਹੋਏ ਹਨ ਤੇਰੇ ਨਾਲ
ਜਬ ਹੀ ਮੇਰੇ ਧਨ ਦੇਖੇ ਨਾਰਕ
ਜਦੋਂ ਵੇਖਿਆ ਵੀ ਕੰਮ ਡਾਵਾਂਡੋਲ ਹੋ ਗਿਆ ਬਈ ਮਾਇਆ ਘਟ ਗਈ ਤੇ ਇਹਨੂੰ ਬੇਧਨ ਵੇਖ ਲਿਆ
ਸੰਗ ਛਾੜ ਸਭ ਭਾਗੇ
ਪਰਤ ਕੇ ਨੇੜੇ ਦਿਸਦੇ ਵੀ ਨਹੀਂ ਸੰਗ ਛਾੜ ਕੇ ਸਾਰੇ ਭੱਜ ਗਏ ਹਨ ਦੂਰ ਨੱਸ ਗਏ ਹਨ ਕਿਉਂਕਿ ਸੋਚਦੇ ਹਨ ਇਹਨੇ ਹੁਣ ਮੰਗ ਲੈਣਾ ਕੁਝ ਨਾ ਕੁਝ ਭੁੱਖਾ ਹੋ ਗਿਆ
ਕਾਹੋ ਕਹਾ ਆ ਮਨ ਬੌਰੇ ਕੋ
ਮਹਾਰਾਜ ਕਹਿੰਦੇ ਕੀ ਕਵਾਂ ਇਸ ਬੌਰੇ ਮਨ ਨੂੰ ਕਮਲੇ ਮਨ ਨੂੰ ਝੱਲੇ ਨੂੰ ਕਿਵੇਂ ਸਮਝਾਵਾਂ ਇਹ ਗੱਲਾਂ ਜਿਹੜੀਆਂ ਹਨ
ਤਿੰਨ ਸੇਨੇ ਹੋ ਲਗਾਇਓ
ਤੂੰ ਇਹਨਾਂ ਨਾਲ ਮੂੰਹ ਪਾ ਕੇ ਬੈਠਾ ਜਿਹੜੇ ਇਸ ਤਰ੍ਹਾਂ ਦੇ ਸੰਬੰਧ ਨੇ ਤੂੰ ਇਹਨਾਂ ਤੇ ਭਰੋਸਾ ਕਰ ਬੈਠਾ ਹੈ
ਦੀਨਾ ਨਾਥ ਸਕਲ ਭੈ ਭੰਜਨ
ਜਿਹੜਾ ਦੀਨਾਂ ਦਾ ਨਾਥ ਹੈ ਕਮਜ਼ੋਰਾਂ ਦਾ ਸੁਆਮੀ ਹੈ ਤੇ ਸਾਰੇ ਡਰਾਂ ਨੂੰ ਤੋੜਨ ਵਾਲਾ ਵਾਹਿਗੁਰੂ ਅਕਾਲ ਪੁਰਖ
ਜਸ ਤਾਕੋ ਬਿਸਰਾਏ
ਐਸੇ ਵਾਹਿਗੁਰੂ ਦਾ ਜਸ ਜਿਹੜਾ ਹੈ ਸਿਮਰਨ ਹੈ ਬੰਦਗੀ ਹੈ ਤੂੰ ਭੁਲਾ ਦਿੱਤੀ ਏ ਸੰਸਾਰ ਦੇ ਪਿੱਛੇ ਲੱਗ ਕੇ
ਸਵਾਨ ਪੂਛ ਜਿਉ ਭਇਓ ਨਾ ਸੂਦੋ
ਸਵਾਨ ਦਾ ਅਰਥ ਹੈ ਕੁੱਤਾ ਕਹਿੰਦੇ ਸਵਾਨ ਪੂਛ ਇਹਨੂੰ ਪੂਛ ਪੜਨਾ ਛੱਛਾ ਪੜਨਾ ਸ਼ਸ਼ਾ ਨਹੀਂ ਪੜਨਾ ਬਹੁਤੇ ਪੂਛ ਪੜ ਜਾਂਦੇ ਨੇ ਇੱਥੇ ਪੂਛ ਹੈ ਤਾਂ ਕਹਿੰਦੇ ਇਹ ਮਨ ਕੁੱਤੇ ਦੀ ਪੂਛ ਵਰਗਾ ਬਿਲਕੁਲ ਵਲ ਪਏ ਹੋਏ ਨੇ ਇਹਨੂੰ ਜੇ ਫੜ ਕੇ ਸਿੱਧਾ ਕਰੋ ਜਿੰਨਾ ਚਿਰ ਪਾਠ ਕਰੋ ਥੋੜੇ ਜਿਹੇ ਵਲ ਨਿਕਲਦੇ ਨੇ ਕਥਾ ਕੀਰਤਨ ਸੁਣੋ ਉਨਾ ਚਿਰ ਨਿਕਲਦੇ ਨੇ ਬਸ ਬਾਹਰ ਨਿਕਲਿਆ ਨੀ ਤਿੰਨ ਚਾਰ ਵਲ ਫਿਰ ਪਾ ਲੈਂਦਾ ਮਨ ਇਹ ਸਿੱਧਾ ਨਹੀਂ ਹੁੰਦਾ ਕੁੱਤੇ ਦੀ ਪੂਛ ਵਾਂਗੂ ਹੈ
ਬਹੁਤ ਯਤਨ ਬੜੇ
ਯਤਨ ਕੀਤੇ ਨੇ ਇਸ ਮਨ ਨੂੰ ਸਿੱਧੇ ਕਰਨ ਦੇ ਉਪਦੇਸ਼ ਵੀ ਦਿੱਤੇ ਹਨ ਗੁਰੂ ਕੀ ਬਾਣੀ ਵੀ ਸੁਣਾਈ ਇਹਨੂੰ ਕਥਾ ਕੀਰਤਨ ਵੀ ਸੁਣਾਇਆ ਹੈ ਪਰ ਕੁੱਤੇ ਦੀ ਪੂਛ ਸਿੱਧੀ ਨਹੀਂ ਹੋਈ
ਨਾਨਕ ਲਾਜ ਬਿਰਦ ਕੀ ਰਾਖੋ
ਇਹ ਅਰਦਾਸ ਰੂਪ ਪੰਕਤੀ ਹੈ ਇਹਦੇ ਵਿੱਚ ਮਹਾਰਾਜ ਕਹਿੰਦੇ ਨੇ ਕਿ ਤੁਸੀਂ ਆਪਣੇ ਸੁਭਾਅ ਦੇ ਮੁਤਾਬਕ ਦਾਸ ਦੀ ਲਾਜ ਰੱਖ ਲਓ ਤੁਹਾਡਾ ਸੁਭਾਅ ਬਖਸ਼ਿੰਦ ਹੈ ਸੱਚੇ ਪਾਤਸ਼ਾਹ ਜੀ
ਨਾਮ ਤੁਹਾਰੋ ਲੀਨੋ
ਕਿ ਮੈਂ ਤੁਹਾਡਾ ਨਾਮ ਲੀਨੋ ਤੁਹਾਡਾ ਨਾਮ ਲਿਆ ਤੁਹਾਡੀ ਸਿੱਖੀ ਧਾਰਨ ਕੀਤੀ ਹੋਈ ਹੈ ਤੁਹਾਡਾ ਨਾਮ ਜਪਿਆ ਇਹ ਅੱਜ ਦਾ ਸ੍ਰੀ ਮੁੱਖ ਵਾਕ ਜੋ ਸ੍ਰੀ ਦਰਬਾਰ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਜਿਹੜੀ ਆਈ ਹੈ ਤੇ ਹੁਣ ਅੱਜ ਸਾਧ ਸੰਗਤ ਜੀ ਵੈਸੇ ਸਿੱਖ ਸਮੇਂ ਨੂੰ ਨਹੀਂ ਮੰਨਦਾ ਤੇ ਨਾ ਦਿਨਾਂ ਤੇ ਮਹੀਨਿਆਂ ਨੂੰ ਮੰਨਦਾ ਤੇ ਨਾ ਸੰਗਰਾਂਦਾਂ ਪੂਰਨਮਾਸ਼ੀਆਂ ਨੂੰ ਮੰਨਦਾ ਹੈ ਪਰ ਇੱਕ ਗੱਲ ਪੱਕੀ ਏ ਜੇ ਸੰਗਰਾਂਦ ਵਾਲੇ ਦਿਨ ਬਾਣੀ ਦਾ ਉਪਦੇਸ਼ ਮਿਲ ਜਾਏ ਤੇ ਉਹਨੂੰ ਗ੍ਰਹਿਣ ਕਰਕੇ ਸੰਗਰਾਂਦ ਵਾਲੇ ਦਿਨ ਨੂੰ ਸਫਲ ਜ਼ਰੂਰ ਕਰ ਲੈਂਦਾ ਇਹ ਪੱਕੀ ਗੱਲ ਏ ਅਸੀਂ ਸੰਗਰਾਂਦ ਦੀ ਗੱਲ ਨਹੀਂ ਇੱਥੇ ਗੱਲ ਬਾਣੀ ਦੇ ਉਪਦੇਸ਼ ਦੀ ਹੈ ਬਾਣੀ ਦਾ ਉਪਦੇਸ਼ ਧਾਰਨ ਕਰਨਾ ਸਿੱਖ ਨੇ ਸੰਗਰਾਂਦ ਨੂੰ ਨਹੀਂ ਮਨਾਉਣਾ ਗੁਰੂ ਨੂੰ ਮਨਾਉਣਾ ਹੈ ਸਾਧ ਸੰਗਤ ਜੀ ਇਸ ਕਰਕੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਇਸ ਤਰੀਕੇ ਦੇ ਨਾਲ ਇਹ ਬਚਨ ਜਿਹੜੇ ਉਚਾਰਨ ਕੀਤੇ ਨੇ 134 ਅੰਗ ਤੇ ਅੱਸੂ ਦੇ ਮਹੀਨੇ ਦੀ ਸੰਬੰਧ ਦੇ ਵਿੱਚ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਵਿਚਾਰ ਕਰਦੇ ਹਨ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਅਸੂ ਨੂੰ ਪ੍ਰੇਮ ਉਮਾਹੜਾ
ਅਸੂ ਦੇ ਮਹੀਨੇ ਅਸੂਨ ਸ਼ਬਦ ਹੈ ਭਾਦਰੋਂ ਦਾ ਮਹੀਨਾ ਗਰਮੀ ਜਿਹੜੀ ਹੈ ਥੋੜੀ ਜਿਹੀ ਘਟ ਗਈ ਤੇ ਇਹਦੇ ਵਿੱਚ ਪ੍ਰੇਮ ਦਾ ਉਮਾਹ ਪੈਦਾ ਹੋਇਆ ਜੀਵ ਇਸਤਰੀ ਦੇ ਆਤਮਾ ਦੇ ਅੰਦਰ ਅਸੁਨ ਪ੍ਰੇਮ ਉਮਾਹੜਾ, ਉਮਾਹੜਾ ਮੈਨੇ ਅੰਦਰ ਉਛਾਲਾ ਆਉਣਾ। ਗੁਰੂ ਕੇ ਪਿਆਰਿਆਂ ਦੇ ਅੰਦਰ ਅੰਦਰ ਉਛਾਲਾ ਆਉਂਦਾ ਪਰਮੇਸ਼ਰ ਨੂੰ ਮਿਲਣ ਵਾਸਤੇ, ਉਮਾਹੜਾ ਉਮਾਹ ਪੈਦਾ ਹੁੰਦਾ, ਉਛਾਲਾ ਪੈਦਾ ਹੁੰਦਾ ਗੁਰਸਿੱਖਾਂ ਦੇ ਅੰਦਰ।
ਮਿਲੀਏ ਹਰ ਜਾਏ
ਉਹ ਫਿਰ ਵਿਚਾਰੇ ਵਿਲਕਦੇ ਨੇ, ਬੇਨਤੀਆਂ ਕਰਦੇ ਨੇ ਵੀ ਸੱਚੇ ਪਾਤਸ਼ਾਹ ਤੈਨੂੰ ਕਿਵੇਂ ਮਿਲੀਏ, ਕਿਹੜੀ ਜੁਗਤ ਬਣੇ, ਕਿਹੜਾ ਤਰੀਕਾ ਬਣੇ, ਕਿਉਂਕਿ ਬੜਾ ਔਖਾ ਹੈ, ਮਾਰਗ ਕਠਿਨ ਹੈ, ਕਿਹੜੇ ਤਰੀਕੇ ਨਾਲ ਮਿਲੀਏ ਆਪ ਜੀ ਨੂੰ।
ਮਨ ਤਨ ਪਿਆਸ ਦਰਸ਼ਨ ਘਣੀ,
ਗੁਰੂ ਕੇ ਪਿਆਰਿਆਂ ਦੇ ਮਨ ਦੇ ਵਿੱਚ ਅਤੇ ਸਰੀਰ ਦੇ ਵਿੱਚ, ਯਾਨੀ ਕਿ ਸਾਰੇ ਇੱਕ ਇੱਕ ਲੂੰ ਦੇ ਵਿੱਚ ਤੇ ਮਨ ਦੇ ਵਿੱਚ ਵਾਹਿਗੁਰੂ ਨੂੰ ਵੇਖਣ ਦੀ ਪਿਆਸ ਤ੍ਰੇਹ ਲੱਗੀ ਹੋਈ ਏ, ਘਣੀ ਬਹੁਤੀ ਸੰਘਣੀ ਜਿਹੜੀ ਹੈ, ਸੰਘਣੀ ਪਿਆਸ ਲੱਗੀ ਹੋਈ ਹੈ ਪਰਮੇਸ਼ਰ ਨੂੰ ਵੇਖਣ ਦੀ।
ਕੋਈ ਆਣ ਮਿਲਾਵੇ ਮਾਏ,
ਕੋਈ ਹੋਵੇ ਐਸਾ ਗੁਰੂ ਕਾ ਪਿਆਰਾ ਜੁੜਿਆ ਹੋਇਆ ਜਿਹੜਾ ਹੈ, ਹੇ ਮਾਂ ਉਹ ਆਣ ਉਹਨੂੰ ਲਿਆ ਕੇ ਮਿਲਾ ਦੇ ਮੈਨੂੰ, ਕਿਉਂਕਿ ਉੱਥੇ ਜਾਣਾ ਬੜਾ ਔਖਾ, ਪਰਮੇਸ਼ਰ ਹੀ ਤੋਂ ਉੱਠ ਕੇ ਥੱਲੇ ਹੁੰਦਾ, ਕੋਈ ਲਿਆ ਕੇ ਮਿਲਾ ਦੇ ਉਸ ਨੂੰ ਮੇਰੇ ਕੋਲ ਲੈ ਆਵੇ, ਐਸੇ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਨੂੰ।
ਸੰਤ ਸਹਾਈ ਪ੍ਰੇਮ ਕੇ,
ਇੱਥੇ ਹੁਣ ਮਹਾਰਾਜ ਨੇ ਸੰਤ ਸਹਾਈ ਪ੍ਰੇਮ ਕੇ, ਇੱਥੇ ਸੰਤ ਬਹੁ ਵਚਨ ਲਫਜੇ, ਸੰਤ ਇੱਕ ਨਹੀਂ, ਕਈ ਕਹਿੰਦੇ ਸੰਤ ਗੁਰੂ ਦਾ ਨਾਂ ਲਿਆ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਉਹ ਗੁਰੂ ਤੇ ਸੰਤ ਬਣਾਉਣ ਵਾਲਾ ਹੈ, ਇੱਥੇ ਸੰਤ ਬਹੁ ਵਚਨ ਹੈ, ਤੇ ਗੁਰੂ ਤੇ ਹੈ ਹੀ ਇੱਕੋ, ਗੁਰੂ ਤੇ ਦੋ, ਇਹ ਤੇ ਦਸ ਜਾਮੇ ਨੇ, ਸਿਰਫ ਗੁਰੂ ਤੇ ਇੱਕੋ ਹੀ, ਵਿੱਚ ਜੋਤ ਤਾਂ ਇੱਕੋ ਹੀ ਸਾਰਿਆਂ ਦੇ। ਇੱਥੇ ਸੰਤ ਨੇ ਰੱਬ ਦੇ ਪਿਆਰੇ, ਹਾਂ ਕੇਵਲ ਇਹ ਨਾ ਸੋਚਣਾ ਬਈ ਜਿਨ੍ਹੇ 2-2.5 ਹਜ਼ਾਰ ਦੇ ਕੱਪੜੇ ਪਾ ਲਏ ਨੇ ਤੇ ਉਹ ਹੀ ਸੰਤ ਏ, ਕੱਪੜੇ ਚੰਗੇ ਪਾਏ ਹੋਣ ਅੰਦਰ ਗੁਣ ਹੋਣ ਤਾਂ ਵੀ ਸੰਤ ਏ, ਕੱਪੜੇ ਖੱਦਰ ਦੇ ਪਾਏ ਹੋਣ ਅੰਦਰ ਸੰਤ ਵਾਲਾ ਸਟੇਟਸ ਉਹਦੇ ਅੰਦਰ ਅੰਦਰ ਸਾਧ ਸੰਗਤ ਦੀ ਪਰਸਨੈਲਿਟੀ ਹੋਵੇ ਤੇ ਉਹ ਫਿਰ ਵੀ ਸੰਤ ਹੈ। ਕਹਿੰਦੇ ਨੇ ਉਹ ਪ੍ਰੇਮ ਨੂੰ ਵਧਾਉਣ ਦੇ ਵਿੱਚ ਸਹਾਇਤਾ ਕਰਦੇ ਨੇ, ਜਿਹੜੇ ਸੰਤ ਜਨ ਨੇ ਉਨ੍ਹਾਂ ਨੂੰ ਮਿਲਣ ਕਰਕੇ, ਉਨ੍ਹਾਂ ਦੇ ਦਰਸ਼ਨ ਕਰਨ ਕਰਕੇ ਪ੍ਰੇਮ ਦੇ ਵਿੱਚ ਵਾਧਾ ਆਪਣੇ ਆਪ ਹੋ ਜਾਂਦਾ ਹੈ, ਜੇ ਪ੍ਰੇਮ ਨਾ ਲੱਗੇ। ਦੋ ਥਾਂ ਨੇ ਸਾਧ ਸੰਗਤ ਦੀ ਪਰਮੇਸ਼ਰ ਦਾ ਪ੍ਰੇਮ ਵਧਾਉਣ ਵਾਸਤੇ, ਜੇ ਅੰਦਰ ਸੁੱਕ ਜਾਏ ਕਿਸੇ ਤਰ੍ਹਾਂ ਨਿਤਨੇਮ ਦੇ ਵਿੱਚੋਂ, ਇੱਕ ਤੇ ਹਰਿਮੰਦਰ ਸਾਹਿਬ ਆ ਕੇ ਬਹੁਵੇ ਚੌਂਕੜਾ ਲਾ ਕੇ ਤੇ ਉੱਥੇ ਪ੍ਰੇਮ ਵੱਧਦਾ ਹੈ, ਤੇ ਇੱਕ ਕੋਈ ਜੁੜਿਆ ਹੋਇਆ ਜਿਹਦੇ ਵਿੱਚ ਨਾਮ ਵਸ ਗਿਆ ਉਹਦੇ ਦਰਸ਼ਨ ਕੀਤਿਆਂ ਅੰਦਰ ਪ੍ਰੇਮ ਵਿੱਚ ਵਾਧਾ ਹੁੰਦਾ ਹੈ। ਇਸ ਕਰਕੇ ਕਹਿੰਦੇ ਸਹਾਇਕ ਹਨ ਪ੍ਰੇਮ ਨੂੰ ਵਧਾਉਣ ਦੇ ਅੰਦਰ।
ਤਿਨਕਾ ਲਗਾ ਪਾਏ,
ਮੈਂ ਉਹਨਾਂ ਦੇ ਪੈਰੀ ਲੱਗਾ, ਉਹਨਾਂ ਦੇ ਚਰਨੀ ਲੱਗਾ, ਐਸੇ ਗੁਰਮੁਖਾਂ ਦੇ।
ਤਿਨ ਪ੍ਰਭ ਕਿਉਂ ਸੁਖ ਪਾਈਐ,
ਕਿਉਂਕਿ ਇਹ ਜਗਿਆਸੂ ਨੂੰ ਪਤਾ ਲੱਗ ਜਾਂਦਾ ਹੈ, ਗਿਆਨ ਅਵਸਥਾ ਪੈਦਾ ਹੋ ਜਾਂਦੀ ਕਿ ਪ੍ਰਭੂ ਤੋਂ ਬਿਨਾਂ ਸੁਖ ਦੀ ਪ੍ਰਾਪਤੀ ਨਹੀਂ ਹੋ ਸਕਦੀ ਦੁਨੀਆਂ ਦੇ ਵਿੱਚ ਕਿਤੇ ਹੋਰ।
ਜੀ ਨਾ ਹੋ ਜਾਏ,
ਜਾਏ ਦਾ ਭਾਵ ਹੈ ਥਾਂ, ਦੂਜੀ ਕਿਸੇ ਥਾਂ ਤੇ ਸੁਖ ਨਹੀਂ ਪ੍ਰਭੂ ਦੇ ਚਰਨਾਂ ਤੋਂ ਬਿਨਾਂ, ਉਹਦੇ ਪ੍ਰੇਮ ਤੋਂ ਬਿਨਾਂ, ਉਹਦੇ ਨਾਮ ਤੋਂ ਬਿਨਾਂ ਕਿਤੇ ਸੁਖ ਦੀ ਪ੍ਰਾਪਤੀ ਨਹੀਂ ਹੈ।
ਜਿੰਨੀ ਚਾਖਿਆ ਪ੍ਰੇਮ ਰਸ,
ਜਿਨ੍ਹਾਂ ਨੇ ਵਾਹਿਗੁਰੂ ਦਾ ਪ੍ਰੇਮ ਰਸ ਚਖਿਆ, ਨਾਮ ਦਾ ਰਸ ਚਖਿਆ, ਉਹਦੇ ਚਰਨਾਂ ਦੇ ਨਾਲ ਜੁੜੇ ਹਨ,
ਸੇ ਤ੍ਰਿਪਤ ਰਹੇ ਆਗਾਏ।
ਦੁਨੀਆਂ ਦੇ ਰਸਾਂ ਵੱਲੋਂ ਤ੍ਰਿਪਤ ਹੋ ਗਏ ਨੇ, ਸੰਸਾਰ ਦੇ ਰਸਾਂ ਵੱਲੋਂ ਉਹਨਾਂ ਦਾ ਮਨ ਜਾਂਦਾ ਨਹੀਂ, ਰੱਜ ਗਏ ਨੇ ਅੰਦਰੋਂ, ਸੰਤੁਸ਼ਟੀ ਮਿਲੀ ਹੈ, ਸੰਤੋਖ ਆ ਗਿਆ ਗੁਰਮੁਖਾਂ ਦੇ ਜੀਵਨ ਵਿੱਚ।
ਆਪ ਤਿਆਗ ਬਿਨਤੀ ਕਰੇ,
ਇਸ ਤਰ੍ਹਾਂ ਉਹ ਆਪਣੀ ਹਉਮੈ ਨੂੰ ਤਿਆਗ ਕੇ, ਆਪਣੀ ਮੈਂ ਨੂੰ, ਆਪ ਨੂੰ ਤਿਆਗ ਕੇ ਬੇਨਤੀ ਕਰਦੇ ਹਨ। ਕਿਹੜੀ ਬੇਨਤੀ ਕਰਦੇ ਹਨ ਅੱਗੇ ਦੱਸਦੇ ਹਨ,
ਇਹੋ ਪ੍ਰਭੂ ਲੜ ਲਾਏ,
ਪ੍ਰਭੂ ਕਿਰਪਾ ਕਰਕੇ ਲੜ ਲਓ, ਲਾ ਲਓ, ਕਿਰਪਾ ਕਰੋ, ਰਹਿਮਤ ਕਰੋ, ਆਓ ਆਪਾਂ ਵੀ ਬੇਨਤੀ ਕਰੀਏ, ਸਾਰੇ ਕਰੋ ਕਿਰਪਾ, ਲਿਓ ਪ੍ਰਭੂ ਲੜ ਲਾਏ, ਲਿਓ ਪ੍ਰਭੂ ਲੜ ਲਾਏ, ਲਿਓ ਪ੍ਰਭੂ
ਲੜ ਲਾਏ,
ਲਿਓ ਪ੍ਰਭੂ ਲੜ ਲਾਏ, ਲਿਓ ਪ੍ਰਭੂ ਲੜ ਲਾਏ। ਤਿਆਗ ਬੇਨਤੀ ਕਰੇ ਆਪ ਤਿਆਗ ਬੇਨਤੀ ਕਰੇ
ਆਪ ਤਿਆਗ ਬੇਨਤੀ ਕਰੇ
ਲਿਹੋ ਪ੍ਰਭੂ ਲੜ ਲਾਏ ਲਿਹੋ ਪ੍ਰਭੂ ਲੜ ਲਾਏ ਲਿਹੋ ਪ੍ਰਭੂ
ਲੜ ਲਾਏ
ਇਹ ਬੇਨਤੀ ਕਰਦੇ ਹਨ ਸੱਚੇ ਪਾਤਸ਼ਾਹ ਆਪਣੇ ਪੱਲੇ ਨਾਲ ਸ਼ਬਦ ਨਾਲ ਗੁਰਚਰਨਾਂ ਨਾਲ ਜੋੜ ਲਵੋ
ਜੋ ਹਰ ਕਾਈ ਤੇ ਮਿਲਾਈਆ
ਜਿਹੜੀਆਂ ਜੀਵ ਇਸਤਰੀਆਂ ਜਿਹੜੇ ਗੁਰਮੁਖ ਪਿਆਰੇ ਜੀਵ ਆਤਮਾਵਾਂ ਪ੍ਰਭੂ ਨੇ ਤਰੁੱਠ ਕੇ ਕੰਤ ਪਤੀ ਨੇ ਆਪਣੇ ਚਰਨਾਂ ਨਾਲ ਜੋੜ ਲਈਆਂ ਹਨ
ਸੇ ਵਿਛੜ ਕਤਹਿ ਨਾ ਜਾਏ
ਪਰਤ ਕੇ ਉਹ ਜੀਵ ਆਤਮਾਵਾਂ ਜਿਹੜੀਆਂ ਕਦੀ ਵਿਛੜਦੀਆਂ ਨਹੀਂ ਪੱਕੇ ਤੌਰ ਤੇ ਮਿਲ ਜਾਂਦੀਆਂ ਹਨ ਸੰਯੋਗ ਬਣ ਜਾਂਦਾ
ਰੱਬ ਵੇਲੇ ਦੂਜਾ ਕੋ ਨਹੀਂ
ਕਿਉਂਕਿ ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਪ੍ਰਭੂ ਤੋਂ ਬਿਨਾਂ ਹੋਰ ਕੋਈ ਸਹਾਈ ਅੰਗ ਸੰਗ ਸਹਾਇਤਾ ਕਰਨ ਵਾਲਾ ਹੋਰ ਕੋਈ ਵੀ ਨਹੀਂ ਹੈ
ਨਾਨਕ ਹਰਿ ਸਰਣਾਏ
ਇਸ ਕਰਕੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਹਿੰਦੇ ਦਾਸ ਨਾਨਕ ਉਹ ਗੁਰੂ ਕੇ ਪਿਆਰੇ ਹਰੀ ਦੀ ਸ਼ਰਨਾਈ ਪਰਮੇਸ਼ਰ ਦੀ ਸ਼ਰਨ ਵਿਚ ਆ ਗਏ ਹਨ
ਅਸੂ ਸੁਖੀ ਵਸੰਦੀਆ
ਇਹ ਅਸੂ ਦਾ ਮਹੀਨਾ ਸੁਖੀ ਵਸ ਦਾ ਉਹਨਾਂ ਦਾ ਸੁਖ ਦੇ ਨਾਲ ਬਤੀਤ ਹੁੰਦਾ ਹੈ ਪਰਮੇਸ਼ਰ ਦੇ ਚਰਨਾਂ ਦੇ ਨਾਲ ਜੁੜ ਕੇ
ਜਿਨ੍ਹਾਂ ਮਾਇਆ ਹਰ ਰਾਏ
ਜਿਨ੍ਹਾਂ ਦੇ ਉੱਤੇ ਕਿਰਪਾ ਹੈ ਹਰੀ ਰਾਏ ਹਰੀ ਰਾਜੇ ਦੀ ਇਹ ਉਪਦੇਸ਼ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਅਸੂ ਦੇ ਮਹੀਨੇ ਦੇ ਸਬੰਧ ਵਿਚ ਕਰਦੇ ਨੇ ਤੇ ਉਪਦੇਸ਼ ਇਕ ਦਿਨ ਵਾਸਤੇ ਨਹੀਂ ਅਗਲੇ 29 ਦਿਨਾਂ ਵਾਸਤੇ ਵੀ ਏ ਕਿ 29 ਦਿਨ ਵੀ ਜਿਹੜੇ ਨਿਤਨੇਮ ਬਾਣੀ ਨਾਲ ਸਿਮਰਨ ਨਾਲ ਜੁੜ ਕੇ ਰਹੀਏ ਸੋ ਆਪ ਸਾਰਿਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਗੁਰੂ ਪਿਆਰਿਆਂ ਦਾ ਸਾਰੇ ਪ੍ਰਬੰਧਕ ਸੇਵਾਦਾਰਾਂ ਦਾ ਸਿੰਘ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਆਓ ਅਖੀਰਲੀਆਂ ਪੰਕਤੀਆਂ ਪੜ ਕੇ ਸਮਾਪਤੀ ਕਰੀਏ ਜੀ
ਰੱਬ ਵੇਲੇ ਦੂਜਾ ਕੋ ਨਹੀਂ ਨਾਨਕ ਹਰ ਸਰਣਾਏ ਅਸੂ ਸੁਖੀ ਵਸੰਦੀਆ ਜਿਨ੍ਹਾਂ ਮਾਇਆ ਹਰ ਰਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ